ਮਹਿਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਹੋ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਹਿਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੂ ਤਾਕ ਕੁਦਰਤ ਦਿਸੈ ਕੁਦਰਤ ਸੁਣੀਐ ਹੁਣ ਜਿਹੜਾ ਕੁਦਰਤ ਸ਼ਬਦ ਹੈ ਇਹ ਵੀ ਬਾਣੀ ਵਿੱਚ ਕਈ ਅਰਥਾਂ ਵਿੱਚ ਆਉਂਦਾ ਹੈ ਜਿੱਥੇ ਅਸੀਂ ਕਾਦਰ ਦੀ ਕੁਦਰਤ ਦੀ ਗੱਲ ਕਰਦੇ ਉਹ ਵੀ ਠੀਕ ਹੈ ਪਰ ਕਿਧਰੇ ਕੁਦਰਤ ਸਮਰੱਥਾ ਲਈ ਵੀ ਵਰਤਿਆ ਜਿਵੇਂ ਜਪਜੀ ਸਾਹਿਬ ਚ ਮਹਾਰਾਜ ਕਹਿੰਦੇ ਕੁਦਰਤ ਕੌਣ ਕਹੇ ਵਿਚਾਰ ਕਿਸ ਦੀ ਸਮਰੱਥਾ ਹੈ ਕਿ ਕੋਈ ਤੇਰੇ ਕੀਤੇ ਕੰਮਾਂ ਦੀ ਵਿਚਾਰ ਕਰ ਸਕੇ ਤੋ ਕੁਦਰਤ ਉਸ ਪਰਮਾਤਮਾ ਦੀ ਜੋ ਅਸਚਰਜ ਸ਼ਕਤੀ ਹੈ ਜਿਹਨੂੰ ਅਸੀਂ ਕਲਾ ਵੀ ਕਹਿ ਦਿੰਦੇ ਹਾਂ ਕਹਿੰਦੇ ਹਰ ਚੀਜ਼ ਦੇ ਵਿੱਚੋਂ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਹੋ ਸੁਖਸਾਰ ਭਹੋ ਅੱਖਰ ਜੋ ਹੈ ਇਹ ਗੁਰਬਾਣੀ ਵਿੱਚ ਡਰ ਵਾਸਤੇ ਵਰਤੇ ਹੈ ਪਰ ਜੇ ਇਸ 'ਤੇ ਭੱਬੇ ਨੂੰ ਕੰਨਾ ਲੱਗ ਜਾਏ ਤਾਂ ਭਾਓ ਬਣ ਜਾਂਦਾ ਅਤੇ ਭਾਓ ਦਾ ਅਰਥ ਹੈ ਪ੍ਰੇਮ ਕਹਿੰਦੇ ਨੇ ਉਸ ਪਰਮਾਤਮਾ ਦੀ ਕੁਦਰਤ ਵਿੱਚੋਂ ਨਜ਼ਰ ਵੀ ਆਉਂਦਾ ਪਰਮਾਤਮਾ ਦੀ ਇਸ ਮਹਾਨ ਰਚਨਾ ਵਿੱਚੋਂ ਸੁਣਨ ਵਿੱਚ ਵੀ ਆਉਂਦਾ ਔਰ ਉਸਦਾ ਜਿਹੜਾ ਨਿਰਮਲ ਭਾਓ ਹੈ ਉਹ ਸੁਖਸਾਰ ਸਾਰੇ ਸੁੱਖਾਂ ਦੀ ਸਾਰ ਅੱਖਰ ਵੀ ਬਾਣੀ 'ਚ ਬਹੁਤ ਆਉਂਦਾ ਸਾਰ ਸ੍ਰੇਸ਼ਟ ਨੂੰ ਵੀ ਕਹਿੰਦੇ ਨੇ ਸਾਰ ਨਿਚੋੜ ਨੂੰ ਵੀ ਕਹਿੰਦੇ ਨੇ ਸਾਰ ਫੌਲਾਦ ਨੂੰ ਵੀ ਕਹਿੰਦੇ ਨੇ ਸਾਰ ਕਿਸੇ ਦੀ ਖਬਰ ਸਾਰ ਲੈਣ ਨੂੰ ਵੀ ਕਹਿੰਦੇ ਨੇ ਮੈਂ ਫਲਾਣੇ ਦੀ ਸਾਰ ਲੈਣ ਗਿਆ ਉਹਨੇ ਮੇਰੀ ਸਾਰ ਹੀ ਨਹੀਂ ਲਈ ਤੋ ਪਾਤਸ਼ਾਹ ਕਹਿੰਦੇ ਨੇ ਇਹ ਜੋ ਸਭ ਤੋਂ ਸ੍ਰੇਸ਼ ਸੁੱਖ ਹੈ ਇਹ ਹੈ ਉਸ ਪਰਮਾਤਮਾ ਦੇ ਨਿਰਮਲ ਡਰ ਵਿੱਚ ਰਹਿਣਾ ਕੁਦਰਤ ਪਾਤਾਲੀ ਆਕਾਸ਼ੀ ਜੇ ਅਸੀਂ ਉਸ ਪਤਾਲ ਦੀ ਰਚਨਾ ਦੇਖੀਏ ਉਹਦੇ ਵਿੱਚ ਵੀ ਪਰਮਾਤਮਾ ਦੀ ਮਹਾਨ ਸ਼ਕਤੀ ਅਤੇ ਕਲਾ ਨਜ਼ਰ ਆਉਂਦੀ ਹੈ ਜੇ ਆਕਾਸ਼ ਵੱਲ ਦੇਖੀਏ ਦੇਖੋ ਅਸੀਂ ਛੋਟਾ ਜਿਹਾ ਲੈਂਟਰ ਪਾਉਂਦੇ ਹਾਂ ਕਿਤਨੇ ਥਮਲੇ ਦੀਵਾਰਾਂ ਬਣਾਉਂਦੇ ਪਰ ਪਰਮਾਤਮਾ ਨੇ ਕਿਤਨਾ ਵੱਡਾ ਆਕਾਸ਼ ਬਣਾਇਆ ਸਾਰੇ ਆਕਾਸ਼ ਦੇ ਥੱਲੇ ਕਿਧਰੇ ਕੋਈ ਥੰਮਾ ਨਜ਼ਰ ਨਹੀਂ ਆਉਂਦਾ ਗੱਲ ਕੀ ਹਰ ਚੀਜ਼ ਵਿੱਚੋਂ ਉਸ ਦੀ ਕਲਾ ਉਹਦੀ ਸੱਤਿਆ ਉਹਦੀ ਸ਼ਕਤੀ ਪ੍ਰਗਟ ਹੁੰਦੀ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਹੋ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਆਕਾਰ ਦਾ ਮਤਲਬ ਹੈ ਜੋ ਰਚਨਾ ਉਸਨੇ ਬਣਾਈ ਇਹ ਵੱਖਰੀ ਗੱਲ ਹੈ ਕਿ ਅਸੀਂ ਨਹੀਂ ਦੇਖਦੇ ਸਾਨੂੰ ਨਹੀਂ ਨਜ਼ਰ ਆਉਂਦਾ ਕਹਿੰਦੇ ਨੇ ਇੱਕ ਪ੍ਰੋਫੈਸਰ ਮੋਹਨ ਸਿੰਘ ਬਹੁਤ ਵੱਡੇ ਕਵੀ ਹੋਏ ਨੇ ਉਹਨਾਂ ਨੇ ਕਹਿ ਦਿੱਤਾ ਰੱਬ ਇੱਕ ਗੁੰਝਲਦਾਰ ਬੁਝਾਰਤ ਰੱਬ ਇੱਕ ਗੋਰਖ ਧੰਦਾ ਪੇਚ ਇਸ ਦੇ ਖੋਲਣ ਲੱਗਿਆਂ ਕਾਫਰ ਹੋ ਜਾਏ ਬੰਦਾ ਕਾਫਰ ਹੋਣੋਂ ਡਰ ਕੇ ਬੀਬਾ ਖੋਜੋ ਮੁਗਲ ਨ ਖੁੰਜੀ ਲਾਈ ਲਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ ਪਰ ਇੱਕ ਆਸਤਕ, ਇੱਕ ਸ਼ਰਧਾਲੂ ਜਿਹੜਾ ਪਰਮਾਤਮਾ ਨੂੰ ਗੁਰੂ ਦੀ ਕਿਰਪਾ ਦੇ ਨਾਲ ਹਾਜ਼ਰ ਨਾਜ਼ਰ ਸਮਝਦਾ ਅਤੇ ਦੇਖਦਾ, ਉਹਨੇ ਕਿਹਾ ਨਾ ਰੱਬ ਗੁੰਝਲਦਾਰ ਬੁਝਾਰਤ, ਨਾ ਰੱਬ ਗੋਰਖ ਧੰਦਾ, ਜਿੱਥੇ ਕੁਦਰਤ ਉੱਥੇ ਕਾਦਰ, ਕਦਰ ਨਾ ਜਾਣੇ ਬੰਦਾ। ਆਖਿਆ ਇਸ ਬੰਦੇ ਦੀਆਂ ਅੱਖਾਂ 'ਤੇ ਪੱਟੀ ਬੱਧੀ ਹੋਈ, ਪਰਮਾਤਮਾ ਤਾਂ ਹਰ ਜਗ੍ਹਾ ਮੌਜੂਦ ਹੈ, ਸਿਰਫ ਦੇਖਣ ਦੀ ਲੋੜ ਹੈ। ਜੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛੀਏ, ਉਹ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਪੋਪ ਮੱਧ ਜਿਉਂ ਬਾਸ ਬਸ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਗੱਲ ਕੀ, ਗੁਰਬਾਣੀ ਗੁਰੂ ਹੈ ਅਤੇ ਗੁਰੂ ਵੀ ਸਮਰੱਥਾ ਹੈ ਕਿ ਉਹ ਸਾਡੇ ਹਰ ਪ੍ਰਸ਼ਨ ਦਾ ਉੱਤਰ ਦੇ ਕੇ ਸਾਡੀ ਤਸੱਲੀ ਕਰਵਾ ਸਕਦਾ। ਪਰ ਜੇ ਅਸੀਂ ਗੁਰਬਾਣੀ ਪੜ੍ਹੀਏ ਹੀ ਨਾ, ਜੇ ਗੁਰਬਾਣੀ ਦੀ ਵਿਚਾਰ ਹੀ ਨਾ ਕਰੀਏ, ਤਾਂ ਫਿਰ ਦੋਸ਼ ਕਿਸਦਾ ਹੋਵੇਗਾ? ਫਿਰ ਸਾਡੀ ਇਸ ਅਵਸਥਾ ਲਈ ਭਾਈ ਗੁਰਦਾਸ ਜੀ ਨੇ ਕਿਹਾ, ਪੁੱਛਤ ਹੈ ਪਥਕ ਮਾਰਗ ਨ ਧਰੇ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਤੋਂ ਜਾਈਏ। ਕੋਈ ਰਾਹ ਪੁੱਛਦਾ ਹੈ ਕਿ ਪਠਾਨਕੋਟ ਨੂੰ ਕਿਹੜਾ ਰਸਤਾ ਜਾਂਦਾ, ਦਿੱਲੀ ਨੂੰ ਕਿਹੜਾ ਰਸਤਾ ਜਾਂਦਾ, ਦੱਸਣ ਵਾਲੇ ਦੱਸੀ ਜਾਂਦੇ, ਪਰ ਖੜਾ ਉੱਥੇ ਹੀ ਹੈ, ਤੁਰਦਾ ਹੈ ਹੀ ਨਹੀਂ। ਬਿਲਕੁਲ ਸਾਡੀ ਅਵਸਥਾ ਵੀ ਇਹੋ ਜਿਹੀ ਬਣ ਗਈ। ਅਸੀਂ ਬਾਣੀ ਨੂੰ ਮੱਥਾ ਵੀ ਟੇਕਦੇ ਹਾਂ, ਪੁਸ਼ਾਕੇ ਰੁਮਾਲੇ ਵੀ ਦਿੰਦੇ ਹਾਂ, ਪਰ ਬਾਣੀ ਦੀ ਗੱਲ ਸੁਣਦੇ ਸਮਝਦੇ ਨਹੀਂ, ਜਿਹਦੇ ਨਤੀਜੇ ਵਜੋਂ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਫਰਮਾ ਰਹੇ ਨੇ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਬ ਵਿਚਾਰ। ਵੇਦ ਪੜ੍ਹ ਕੇ ਦੇਖ ਲਓ, ਪੁਰਾਣ ਪੜ੍ਹ ਕੇ ਦੇਖ ਲਓ, ਭਾਵ ਕਿਸੇ ਵੀ ਤਰ੍ਹਾਂ ਦੀ ਵਿਚਾਰ ਕਰਕੇ ਦੇਖ ਲਓ, ਹਰ ਇੱਕ ਵਿੱਚ ਪਰਮਾਤਮਾ ਦੀ ਉਹ ਕਲਾ, ਉਹ ਕੁਦਰਤ ਨਜ਼ਰ ਆਉਂਦੀ ਹੈ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਚਾਹੇ ਖਾਣ ਦੀ ਗੱਲ ਹੋਵੇ, ਚਾਹੇ ਪੀਣ ਦੀ ਗੱਲ ਹੋਵੇ, ਚਾਹੇ ਪਹਿਨਣ ਦੀ ਗੱਲ ਹੋਵੇ, ਹਰ ਚੀਜ਼ ਵਿੱਚ ਪਰਮਾਤਮਾ ਦੀ ਉਹ ਕਲਾ, ਉਹ ਸ਼ਕਤੀ ਮੌਜੂਦ ਹੈ। ਕੁਦਰਤ ਦਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਕਿਤਨੀਆਂ ਜ਼ਾਤਾਂ ਹਨ, ਕਿਤਨੀਆਂ ਜਿਨਸਾਂ ਹਨ, ਅਤੇ ਕਿਤਨੇ ਰੰਗ ਹਨ। ਇਹ ਸਾਰਿਆਂ ਦੀ ਜਿਹੜੀ ਵਿਕਸ਼ੇਪਤਾ ਅਤੇ ਵੱਖਰਾਪਨ ਹੈ, ਵਾਹਿਗੁਰੂ ਨੇ ਆਪ ਪੈਦਾ ਕੀਤਾ। ਕੋਈ ਕਹੇ ਕਿ ਜੀ ਫਲਾਣੇ ਇਲਾਕੇ ਦੇ ਲੋਕ ਕਾਲੇ ਰੰਗ ਦੇ ਹਨ, ਫਲਾਣੇ ਦੇ ਗੋਰੇ ਰੰਗ ਦੇ ਹਨ, ਵੀ ਆਖਰ ਕਿਸੇ ਨੇ ਤਾਂ ਬਣਾਏ ਹਨ। ਬਣਾਉਣ ਵਾਲੇ ਦੀ ਕਲਾ ਤਾਂ ਇਸੇ ਗੱਲ ਤੋਂ ਪ੍ਰਗਟ ਹੋ ਰਹੀ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਉਹਦੇ ਪੈਦਾ ਕੀਤੇ ਹੋਏ ਜੀਆਂ ਵਿੱਚੋਂ, ਉਹਦੇ ਪੈਦਾ ਕੀਤੇ ਜਹਾਨ ਵਿੱਚੋਂ ਸਭ ਪਾਸੇ ਉਸ ਦੀ ਕਲਾ ਨਜ਼ਰ ਆਉਂਦੀ ਹੈ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਹਾਨ ਅਭਿਮਾਨ। ਨੇਕੀਆਂ ਚੰਗੇ ਕੰਮਾਂ ਨੂੰ ਕਿਹਾ ਜਾਂਦਾ, ਬਦੀਆਂ ਭੈੜੇ ਕੰਮਾਂ ਨੂੰ ਕਿਹਾ ਜਾਂਦਾ, ਔਰ ਮਾਨ ਅਭਿਮਾਨ, ਕਿਸੇ ਦਾ ਸਤਿਕਾਰ ਕਰਨਾ, ਕਿਸੇ ਦੇ ਅੰਦਰ ਅਭਿਮਾਨ ਹਉਮੈ ਆ ਜਾਣਾ, ਇਹ ਸਾਰੀ ਖੇਡ ਉਸ ਪਰਮਾਤਮਾ ਨੇ ਆਪ ਬਣਾਈ ਹੈ। ਕੁਦਰਤ ਪੌਣ ਪਾਣੀ ਮੈਂ ਸੰਤਰ, ਕੁਦਰਤ ਧਰਤੀ ਖਾਕ। ਪੌਣ ਹਵਾ ਪਾਣੀ ਬੈਸੰਤਰ ਅੱਗ ਧਰਤੀ ਅਤੇ ਖਾਕ ਇਹ ਸਾਰੀਆਂ ਚੀਜ਼ਾਂ ਦੀ ਜੋ ਬਣਤਰ ਹੈ ਇਹਦੇ ਵਿੱਚ ਉਸ ਪਰਮਾਤਮਾ ਦੀ ਬੇਅੰਤ ਕਲਾ ਡੁੱਲ ਡੁੱਲ ਕੇ ਪੈਂਦੀ। ਫਿਰ ਮਹਾਰਾਜ ਕਹਿੰਦੇ ਨੇ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀਂ ਪਾਕ। ਹੇ ਵਾਹਿਗੁਰੂ ਇਹ ਸਾਰੀ ਕੁਦਰਤ ਤੇਰੀ ਹੀ ਬਣਾਈ ਹੋਈ ਔਰ ਇਸ ਸਾਰੀ ਕੁਦਰਤ ਵਿੱਚੋਂ ਤੂੰ ਹੀ ਨਜ਼ਰ ਆਉਂਦਾ ਹੈ ਕਾਦਰ। ਕਾਦਰ ਕਹਿੰਦੇ ਨੇ ਕਰਨ ਵਾਲੇ, ਪਰ ਇਹਨਾਂ ਸਾਰਿਆਂ ਤੋਂ ਪਾਕੀ ਨਾਹੀਂ ਪਾਕ, ਪਾਕੀ ਦਾ ਮਤਲਬ ਹੈ ਪਵਿੱਤਰ, ਨਾਹੀਂ ਦਾ ਮਤਲਬ ਹੈ ਤੇਰੀ ਵਡਿਆਈ, ਤੇਰੀ ਪਵਿੱਤਰ ਵਡਿਆਈ ਇਹਨਾਂ ਚੀਜ਼ਾਂ ਵਿੱਚੋਂ ਡੁੱਲ ਡੁੱਲ ਕੇ ਪੈਂਦੀ। ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ। ਹੇ ਵਾਹਿਗੁਰੂ ਤੇਰੀ ਇਸ ਸਾਰੀ ਜੋ ਕੁਦਰਤ ਹੈ ਇਹਨੂੰ ਨੀਜ ਲਾ ਕੇ ਤੱਕਿਆ ਅਸੀਂ ਵੀ ਸਮਾਧ ਅਵਸਥਾ ਵਿੱਚ ਪਹੁੰਚ ਜਾਂਦੇ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਧਰੇ ਤੂੰ ਕਿਸੇ ਰੂਪ ਵਿੱਚ ਵਰਤ ਰਿਹਾ ਕਿਧਰੇ ਤੂੰ ਕਿਸੇ ਰੂਪ ਵਿੱਚ ਵਰਤ ਰਿਹਾ। ਗੁਰੂ ਨਾਨਕ ਪਾਤਸ਼ਾਹ ਦਾ ਇੱਕ ਪਾਵਨ ਬਚਨ ਹੈ ਫਰਮਾਉਂਦੇ ਨੇ ਐਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਏ ਤਤ ਦਿਸ਼ਟਾਏ ਏਕ ਰੂਪ ਸਗਲੋ ਪਾ ਸਾਰਾ ਆਪੇ ਵਣਜ ਆਪ ਵਿਵਹਾਰਾ ਅਨੇਕ ਰੂਪ ਨਿਰਗੁਣੇ ਕਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪ ਹੀ ਦੇਵਾ ਆਪ ਪੁਜਾਰੀ ਆਪੇ ਸੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ। ਇਹ ਉਹਦੀ ਆਪਣੀ ਮੌਜ ਹੈ ਜਾਂ ਜਾਂ ਭੇਖੋ ਤਾਂ ਹਜ਼ੂਰ ਦੂਰ ਕਤੋਂ ਨਾ ਜਾਈ ਰਵ ਰਿਹਾ ਸਰਬਤਰ ਮੈਂ ਮਨ ਤਦਾ ਧਿਆਈ। ਹੁਣ ਕਈ ਵਾਰੀ ਅਸੀਂ ਸੁਣ ਕੇ ਵੀ ਪਰਮਾਤਮਾ ਇੱਕ ਹੋ ਕੇ ਸਾਰਿਆਂ ਵਿੱਚ ਕਿਵੇਂ ਵਿਆਪਕ ਹੋ ਰਹੇ, ਪਰ ਜੇ ਗੁਰਬਾਣੀ ਨੂੰ ਵਿਚਾਰੀਏ ਫਿਰ ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਮਿਲਦੇ ਨੇ। ਪਾਤਸ਼ਾਹ ਕਹਿੰਦੇ ਸਗਲ ਬਨਸਪਤ ਮੈਂ ਬਹਿਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਦ ਹੋ ਜੀਆ। ਜਿਸ ਤਰ੍ਹਾਂ ਇੱਕ ਘਿਓ ਹਰ ਦੁੱਧ ਵਿੱਚ ਸਮਾਇਆ ਹੋਇਆ, ਜਿਸ ਤਰ੍ਹਾਂ ਅੱਗ ਹਰ ਬਨਸਪਤੀ ਵਿੱਚ ਸਮਾਈ ਹੋਈ, ਇਸੇ ਤਰ੍ਹਾਂ ਉਸ ਮੇਰੇ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਸਮਾਈ ਹੋਈ। ਪੜ੍ਹਦੇ ਰੋਜ਼ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ ਗੁਸਾਖੀ ਜੋਤ ਪ੍ਰਗਟ ਹੋਏ। ਤੋ ਗੱਲ ਕੀ ਪਾਤਸ਼ਾਹ ਨੇ ਸਲੋਕ ਦੇ ਅੰਤ ਵਿੱਚ ਕਿਹਾ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀਂ ਪਾਕ। ਤੇਰੀ ਜੋ ਵਡਿਆਈ ਹੈ ਉਹ ਸਭ ਤੋਂ ਪਵਿੱਤਰ ਤੇ ਮਹਾਨ। ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ। ਉਹ ਆਪ ਹੀ ਪਰਮਾਤਮਾ ਇਸ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਰੱਖ ਕੇ ਚਲਾ ਰਿਹਾ ਅਤੇ ਆਪ ਹੀ ਦੇਖ ਰਿਹਾ।